ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਹਰ ਨਾਉ। ਮਾਇਆ ਦੀ ਸੰਗਤ ਕਰ ਕਰਕੇ ਸਾਡੀ ਬੁੱਧੀ ਮਲੀਨ ਹੋ ਚੁੱਕੀ ਹੈ ਅਤੇ ਰੁਚੀਆਂ ਨੀਵੀਆਂ ਹੋ ਗਈਆਂ ਹਨ। ਸੋ ਇਸ ਮਲੀਨ ਬੁੱਧੀ ਦੀਆਂ ਨੀਵੀਆਂ ਰੁਚੀਆਂ ਦੁਆਰਾ ਅਸੀਂ ਦਿਨ ਰਾਤ ਭੈੜੇ ਖਿਆਲ, ਮਾੜੇ ਕਰਮ, ਈਰਖਾ, ਦੁਐਤ, ਬਦਲੇ ਦੀ ਭਾਵਨਾ, ਨਫ਼ਰਤ, ਤਸੁਬ, ਜ਼ੁਲਮ, ਨਿੰਦਾ, ਸ਼ੱਕ, ਖੁਦਗਰਜ਼ੀ, ਡਰ, ਭੈ ਆਦਿ ਦੇ ਨੀਵੇਂ ਵਲਵਲਿਆਂ ਨਾਲ ਆਪਣੀ ਸੁਰਤ, ਮਤ, ਮਨ, ਬੁੱਧ ਨੂੰ ਹੋਰ ਵੀ ਮਲੀਨ ਕਰੀ ਜਾਂਦੇ ਹਾਂ ਅਤੇ ਇਸ ਤਰ੍ਹਾਂ ਸਾਡੀ ਮਾਨਸਿਕ ਅਗਨੀ ਹੋਰ ਵਧਦੀ ਜਾਂਦੀ ਹੈ। ਕਿਹੜੀ ਮਾਨਸਿਕ ਅਗਨੀ? ਜਿਹੜੀ ਸਾਡੇ ਖਿਆਲਾਂ ਦੇ ਭਾਵਕ ਜੋਸ਼ ਨਾਲ ਉਤਪੰਨ ਹੁੰਦੀ ਹੈ। ਸਰਬ ਰਹੀ ਭਰਪੂਰ ਹੈ, ਰਵ ਰਹੀ ਭਰਪੂਰ ਹੈ, ਦਿਸਦੀ ਨਹੀਂ, ਸਾਰੇ ਸੰਸਾਰ ਨੂੰ ਲੱਗੀ ਹੋਈ ਹੈ। ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਸਾਡੇ ਮਨ, ਬੁੱਧੀ, ਅੰਤਿਸ਼ਕਰਨ ਦੀ ਮੈਲ ਹੀ ਸਾਡੇ ਮਾਨਸਿਕ ਭਾਂਬੜ ਦਾ ਬਾਲਣ ਹੈ। ਸਾਡੇ ਅੰਦਰ ਜਿੰਨਾ ਜ਼ਿਆਦਾ ਤੀਖਣ ਮਾਨਸਿਕ ਬਾਲਣ ਹੋਵੇਗਾ, ਜਿੰਨਾ ਇੰਟੈਂਸ ਮਾਨਸਿਕ ਬਾਲਣ ਹੋਵੇਗਾ, ਉਨਾ ਹੀ ਖਤਰਨਾਕ ਭਾਂਬੜ ਮਚੇਗਾ। ਦੂਜੇ ਲਫ਼ਜ਼ਾਂ ਵਿੱਚ ਸਾਡੀ ਅੰਦਰਲੀ ਮਾਨਸਿਕ ਮੈਲ ਦੀ ਮਿਕਦਾਰ ਅਤੇ ਸ਼ਕਤੀ ਅਨੁਸਾਰ ਹੀ ਸਾਡੀ ਮਾਨਸਿਕ ਮੈਲ ਦੀ ਕੁਆਂਟਿਟੀ ਅਤੇ ਸਟਰੈਂਥ ਅਨੁਸਾਰ ਹੀ ਸਾਨੂੰ ਸਰੀਰਕ ਅਤੇ ਮਾਨਸਿਕ ਭਿਆਨਕ ਬਿਮਾਰੀਆਂ ਜਾਂ ਨਤੀਜੇ ਭੁਗਤਣੇ ਪੈਂਦੇ ਹਨ। ਉਦਾਹਰਣ ਵਜੋਂ ਘਾਸ ਫੂਸ ਦਾ ਭਾਂਬੜ ਥੋੜ੍ਹੇ ਚਿਰ ਵਿੱਚ ਬੁੱਝ ਜਾਂਦਾ ਹੈ। ਲੱਕੜ ਦਾ ਭਾਂਬੜ ਕੁਛ ਦੇਰ ਤੱਕ ਰਹਿੰਦਾ ਹੈ। ਪੈਟਰੋਲ ਅਤੇ ਗੈਸ ਦੇ ਭਾਂਬੜ ਅਤਿਅੰਤ ਤਬਾਹੀ ਮਚਾਉਂਦੇ ਹਨ। ਬੰਬ ਦੀ ਤਬਾਹੀ ਦੇ ਨਤੀਜੇ ਤਾਂ ਕਈ ਸਾਲਾਂ ਤੱਕ ਰਹਿੰਦੇ ਹਨ। ਪਰਮਾਣੂ ਬੰਬ ਦੀ ਤਬਾਹੀ ਤਾਂ ਕਿਆਮਤ ਹੀ ਵਰਤਾ ਦਿੰਦੀ ਹੈ। ਜਿਉਂ ਜਿਉਂ ਅਸੀਂ ਆਪਣੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨੂੰ ਦੁਹਰਾਉਂਦੇ ਹਾਂ, ਘੋਟਦੇ ਹਾਂ, ਅਭਿਆਸ ਕਰਦੇ ਹਾਂ, ਰੱਟ ਲਾਉਂਦੇ ਹਾਂ, ਤਿਉਂ ਤਿਉਂ ਸਾਡੀ ਅਸੁਰੀ ਮਾਇਕੀ ਮਾਨਸਿਕ ਸ਼ਕਤੀ ਵਧਦੀ ਜਾਂਦੀ ਹੈ। ਸਾਡੀ ਅਸੁਰੀ ਮਾਇਕੀ ਮਾਨਸਿਕ ਸ਼ਕਤੀ ਵਧਦੀ ਜਾਂਦੀ ਹੈ ਅਤੇ ਦਾਮਨਿਕ ਬਣਦੀ ਜਾਂਦੀ ਹੈ। ਉਸੇ ਲਿਹਾਜ਼ ਨਾਲ ਸਾਡੇ ਮਨ ਤਨ ਉੱਤੇ ਭਿਆਨਕ ਅਸਰ ਹੁੰਦਾ ਹੈ, ਜਿਸ ਨਾਲ ਅਸੀਂ ਆਪ ਵੀ ਅਤਿਅੰਤ ਦੁਖੀ ਹੁੰਦੇ ਹਾਂ ਅਤੇ ਦੂਜਿਆਂ ਨੂੰ ਵੀ ਦੁਖੀ ਕਰਦੇ ਹਾਂ। ਇਸ ਤਰ੍ਹਾਂ ਨੀਵੇਂ ਖਿਆਲਾਂ ਅਤੇ ਨੀਵੀਆਂ ਰੁਚੀਆਂ ਦੇ ਅਭਿਆਸ ਨਾਲ ਅਸੀਂ ਆਪਣਾ ਮਨ ਮਲੀਨ ਕਰੀ ਜਾਂਦੇ ਹਾਂ, ਨੀਵੇਂ ਕਰਮ ਕਰਦੇ ਹਾਂ, ਪਾਪ ਕਮਾਉਂਦੇ ਹਾਂ, ਆਪਣਾ ਵਾਤਾਵਰਨ ਮਲੀਨ ਕਰਦੇ ਹਾਂ, ਆਪਣੇ ਮਾੜੇ ਭਾਗ ਘੜਦੇ ਹਾਂ, ਆਵਾਗਮਨ ਦੇ ਗੇੜ ਵਿੱਚ ਪੈਂਦੇ ਹਾਂ, ਜਮ੍ਹਾਂ ਦੇ ਵਸ ਪੈਂਦੇ ਹਾਂ, ਆਪ ਵੀ ਸੜਦੇ ਹਾਂ, ਦੂਜਿਆਂ ਨੂੰ ਵੀ ਸਾੜਦੇ ਹਾਂ ਅਤੇ ਆਤਿਸ਼ ਦੁਨੀਆਂ ਵਿੱਚ ਹੋਰ ਵਾਧਾ ਕਰਦੇ ਹਾਂ। ਆਪਣੇ ਨੀਵੇਂ ਖਿਆਲਾਂ ਅਤੇ ਨੀਵੀਆਂ ਰੁਚੀਆਂ ਦੇ ਅਭਿਆਸ ਕਰਕੇ ਇਹ ਸਾਡੀ ਅੰਦਰਲੀ ਮੈਲ ਸਾਡੀ ਆਪੂ ਲਾਈ ਹੋਈ ਅੱਗ ਹੀ ਹੈ, ਜਿਹੜੀ ਸਾਡੀ ਸੁਰਤ ਨੂੰ ਮਾਇਕੀ ਮੰਡਲ ਵੱਲ ਬਾਹਰ ਮੁਖੀ ਕਰਕੇ ਖਿੰਡਾਓ ਵਿੱਚ ਲੈ ਜਾਂਦੀ ਹੈ। ਇਸ ਤਰ੍ਹਾਂ ਅੰਦਰਲੇ ਅਗਨ ਸੋਖ ਸਾਗਰ ਵਿੱਚ ਸਾਡੀ ਮਨ ਦੀ ਮੈਲ ਅੰਦਰਲੀ ਅੱਗ ਦਾ ਹੀ ਲਾਂਬੂ ਹੈ, ਜਿਹੜਾ ਸਾਡੇ ਮਨ ਨੂੰ ਹੋਰ ਮੈਲਾ ਕਰੀ ਜਾਂਦਾ ਹੈ ਅਤੇ ਸਾੜ ਦਿੰਦਾ ਹੈ। ਸਾਡਾ ਮਨ ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਛੋਹ ਨਾਲ ਮਲੀਨ ਹੋ ਜਾਂਦਾ ਹੈ ਅਤੇ ਸਾਡੀ ਸੁਰਤ ਮਾਇਕੀ ਅਗਨ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ ਅਤੇ ਅਸੀਂ ਪੰਜ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਹਾਂ ਅਤੇ ਫਿਰ ਨਤੀਜੇ ਭੋਗਦੇ ਹਾਂ। ਪੱਥਰ ਉੱਤੇ ਡਿੱਗ ਕੇ ਅੱਗ ਦੀ ਚੰਗਿਆੜੀ ਆਪਣੇ ਆਪ ਬੁੱਝ ਜਾਂਦੀ ਹੈ, ਕਿਉਂਕਿ ਉੱਥੇ ਚੰਗਿਆੜੀ ਦੇ ਮਗਨ ਲਈ ਕੋਈ ਬਾਲਣ ਨਹੀਂ ਹੁੰਦਾ। ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਕੋਈ ਮੈਲ ਦਾ ਬਾਲਣ ਹੀ ਨਾ ਹੋਵੇ ਤਾਂ ਸਾਡੇ ਉੱਤੇ ਮਾਇਕੀ ਚੰਗਿਆੜੀਆਂ ਦਾ ਕੋਈ ਅਸਰ ਨਹੀਂ ਹੋ ਸਕਦਾ ਅਤੇ ਚੰਗਾੜੀਆਂ ਆਪਣੇ ਆਪ ਹੀ ਬੁੱਝ ਜਾਂਦੀਆਂ ਹਨ। ਅਸਲ ਵਿੱਚ ਮੈਲ ਦਾ ਮੁੱਢਲਾ ਜਾਂ ਬੁਨਿਆਦੀ ਕਾਰਨ ਜੀਵ ਦੀ ਹਉਮੈ ਹੀ ਹੈ। ਹਉਮੈ ਦੀ ਕਲਪਨਾ ਦੁਆਰਾ ਸਾਡੀ ਅਡਰੀ ਹਸਤੀ ਮੈਂ ਮੇਰੀ ਬਣਦੀ ਹੈ। ਮਾਇਆ ਦੇ ਭਰਮ ਭੁਲਾਵੇ ਵਿੱਚੋਂ ਹੀ काम क्रोध लोभ मोह अहंकार उपज ध्यान पंचभूत जने एक माए इन्हां दे असर हेठ इन्हां पंज दूतां दे असर हेठ अनेकां नीवें ते मैले ख्याल तरंग वलवले भावनावां ईरखा द्वैत डर शक साड़ा कुलजना वैर विरोध घिरना रोसे गिले आदि ये सारिया अनेक वाशनावां उत्पन्न हुंदियां हन ते परवृत हुंदियां हन। ये सारिया वाशनावां या नीवे ख्याल होमे वेड़े मन की सूखम मैल ही है। लक्कड़ विच सूखम अग्नि गुज्जे रूप विच प्रवेश है, पर जद इस नूं चंग्याड़ी लग जावे ਤਾਂ ਅਗਨੀ ਪ੍ਰਗਟ ਹੋ ਕੇ ਭਾਂਬੜ ਰੂਪ ਵਿੱਚ ਗੱਜ ਪੈਂਦੀ ਹੈ ਅਤੇ ਤਬਾਹੀ ਮਚਾਉਂਦੀ ਹੈ। ਇਹ ਸੂਖਮ ਅਗਨੀ ਦੀ ਗੁੱਜੀ ਅੰਸ਼ ਸਾਰੀਆਂ ਜੂਨਾਂ ਵਿੱਚ ਅੱਡੋ ਅੱਡਰੀ ਸੀਮਾ ਵਿੱਚ ਪ੍ਰਵੇਸ਼ ਹੈ, ਕਿਉਂਕਿ ਇਹ ਅਗਨੀ ਦਾ ਤੱਤ ਸਾਰੀਆਂ ਜੂਨਾਂ ਦੀ ਹੋਂਦ ਦਾ ਇੱਕ ਜੁਜ਼ ਹੈ। ਪਰ ਇਨਸਾਨ ਵਿੱਚ ਇਸ ਸੂਖਮ ਗੁੱਜੀ ਅਗਨੀ ਤੱਤ ਦਾ ਕੋਈ ਹੱਦ ਬੰਨਾ ਨਹੀਂ ਹੈ, ਕੋਈ ਲਿਮਿਟ ਨਹੀਂ ਹੈ, ਕਿਉਂਕਿ ਇਨਸਾਨ ਨੇ ਆਪਣੀ ਬੁੱਧੀ ਦੀ ਸ਼ਕਤੀ ਦੁਆਰਾ ਇਹਨਾਂ ਵਾਸ਼ਨਾਵਾਂ ਦੀ ਖੋਜ ਅਤੇ ਅਭਿਆਸ ਕਰਕੇ ਅਤਿਅੰਤ ਦਰਜੇ ਤੱਕ ਆਪਣੇ ਅੰਦਰ ਇਹਨਾਂ ਨੂੰ ਡਿਵੈਲਪ ਕਰ ਲਿਆ ਹੈ। ਸਿਰਫ ਅੰਦਰ ਹੀ ਨਹੀਂ ਬਲਕਿ ਵਿਗਿਆਨ ਦੁਆਰਾ ਬਾਹਰਲੇ ਕੁਦਰਤੀ ਤੱਤਾਂ ਦੀ ਡੂੰਘੀ ਖੋਜ ਕਰਕੇ ਇਹਨਾਂ ਦੀਆਂ ਛੁਪੀਆਂ ਹੋਈਆਂ ਸ਼ਕਤੀਆਂ ਨੂੰ ਬੇਅੰਤ ਦਰਜੇ ਤੱਕ ਪ੍ਰਗਟ ਅਤੇ ਪ੍ਰਵਿਰਤ ਕਰ ਲਿਆ ਹੈ। ਇਸ ਦੇ ਨਤੀਜੇ ਵਜੋਂ ਐਟਮ ਬੰਬ ਅਤੇ ਨਿਊਕਲੀਅਰ ਮਿਜ਼ਾਈਲਸ ਬਣ ਚੁੱਕੀਆਂ ਹਨ, ਜਿਨ੍ਹਾਂ ਦੇ ਨਤੀਜਿਆਂ ਤੋਂ ਸਾਰੀ ਦੁਨੀਆ ਦਾ ਸਾਹ ਸੁੱਕਿਆ ਪਿਆ ਹੈ ਅਤੇ ਭੈ ਭੀਤ ਹੋ ਕੇ ਦੁਨੀਆ ਤਰਾਹ ਤਰਾਹ ਕਰ ਰਹੀ ਹੈ। ਅਸਲ ਵਿੱਚ ਇਹ ਭਿਆਨਕ ਅਗਨੀ ਦੀਆਂ ਪ੍ਰਾਪਤੀਆਂ ਅਤੇ ਕ੍ਰਿਸ਼ਮੇ ਸਾਡੀ ਅੰਦਰਲੀ ਮਾਨਸਿਕ ਅਗਨੀ ਦਾ ਪ੍ਰਤੱਖ ਬਾਹਰਲਾ ਪ੍ਰਗਟਾਵਾ ਅਤੇ ਪ੍ਰਤੀਕ ਹਨ, ਰਿਫਲੈਕਸ਼ਨ ਹਨ। ਇਸ ਤਰ੍ਹਾਂ ਇਨਸਾਨ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਅਥਾਹ ਅਗਨ ਸੋਕ ਸਾਗਰ ਅਤੇ ਆਤਸ਼ ਦੁਨੀਆ ਬਣਾ ਰੱਖਿਆ ਹੈ। ਇਸ ਦਾ ਮੁਜਰਮ ਕਲਪ੍ਰਿਟ ਸਾਡੀ ਹੋਮੇ ਹੀ ਹੈ, ਜਿਸ ਨੇ ਬੁੱਧੀ ਦੀ ਸ਼ਕਤੀ ਨੂੰ ਨੀਵੇਂ ਅਤੇ ਗਲਤ ਪਾਸੇ ਵਰਤ ਕੇ ਸਾਰੀ ਦੁਨੀਆ ਨੂੰ ਅਗਨ ਕੁੰਡ ਅਤੇ ਨਰਕ ਬਣਾ ਦਿੱਤਾ ਹੈ। ਇਹ ਅੰਦਰਲੀ ਮਾਨਸਿਕ ਅਗਨੀ ਗੁੱਝੇ ਤੌਰ 'ਤੇ ਸਾਰਿਆਂ ਪ੍ਰਾਣੀਆਂ ਦੇ ਹਿਰਦਿਆਂ ਅੰਦਰ ਸੁਲਗਦੀ ਰਹਿੰਦੀ ਹੈ, ਪਰ ਸਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਇਸੇ ਕਰਕੇ ਕੋਈ ਵੀ ਇਨਸਾਨ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਸ ਦੇ ਅੰਦਰ ਅਗਨੀ ਧੁਖ ਰਹੀ ਹੈ। ਅਸੀਂ ਆਪਣੀ ਐਸੀ ਗੁੱਝੀ ਸੂਖਮ ਅੰਦਰਲੀ ਮਾਨਸਿਕ ਅਗਨੀ ਨੂੰ ਸਹਿਜ ਸੁਭਾਏ ਜਾਂ ਜਾਣ ਬੁੱਝ ਕੇ ਹਾਰ ਸ਼ਿੰਗਾਰ ਨਾਲ, ਸਵਾਦਾਂ ਦੇ ਰਸਾਂ ਨਾਲ, ਅਜਾਈਂ ਰੁਝੇਵਿਆਂ ਨਾਲ, ਅਨੇਕਾਂ ਕਿਸਮਾਂ ਦੇ ਮਨੋਰੰਜਨਾਂ ਨਾਲ, ਫਿਲੋਸਫੀਆਂ ਨਾਲ, ਕਈ ਕਿਸਮਾਂ ਦੇ ਨਸ਼ਿਆਂ ਦੀ ਖੁਮਾਰੀ ਨਾਲ ਭੁਲਾਉਣ, ਟਾਲਣ ਜਾਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਵੀ ਜਦ ਕਦੇ ਇਸ ਗੁੱਝੀ ਸੁਲਗਦੀ ਚੰਗਿਆੜੀ ਨੂੰ ਕੋਈ ਉਕਸਾਹਟ ਮਿਲਦੀ ਹੈ, ਕੋਈ ਐਕਸਾਈਟਿੰਗ ਕੌਜ਼ ਮਿਲਦਾ ਹੈ, ਤਾਂ ਇਹ ਮਗ ਪੈਂਦੀ ਹੈ ਅਤੇ ਭਾਂਬੜ ਬਣ ਕੇ ਤਬਾਹੀ ਮਚਾਉਂਦੀ ਹੈ। ਇਸੇ ਤਰ੍ਹਾਂ ਇਨਸਾਨ ਦਿਨ ਰਾਤ ਸਾਰੀ ਉਮਰ ਇਸ ਸੂਖਮ ਗੁੱਝੇ ਅਗਨ ਸੋਕ ਸਾਗਰ ਵਿੱਚ ਪਲਚਦੇ, ਜਲਦੇ, ਸੜਦੇ, ਬਲਦੇ ਰਹਿੰਦੇ ਹਨ। ਕਿੰਨੀ ਅਨੋਖੀ ਗੱਲ ਹੈ ਕਿ ਅਸੀਂ ਇਤਨੇ ਸਿਆਣੇ, ਗਿਆਨੀ, ਪੰਡਿਤ, ਵਿਦਵਾਨ, ਫਿਲੋਸਫਰ, ਭਲੇ ਭਲੇਰੇ, ਦਿਗੰਬਰ, ਅਫਲਾਤੂਨ, ਅਸ਼ਰਫੁਲ ਮਖਲੂਕਾਤ, ਗੁਰੂ, ਭਗਵਾਨ, ਅਚਾਰਿਆ ਅਖਵਾਉਂਦੇ ਹੋਏ ਵੀ ਆਪਣੀ ਅੰਦਰਲੀ ਸੂਖਮ ਗੁੱਝੀ ਅਗਨੀ ਨੂੰ ਮਹਿਸੂਸ ਕਰਨ, ਜਾਣਨ, ਪਹਿਚਾਨਣ, ਬੁੱਝਣ, ਚੀਨਣ, ਸੀਜਣ ਤੋਂ ਅਸਮਰਥ ਹਾਂ। ਜਦੋਂ ਸਾਨੂੰ ਆਪਣੀ ਮਰਜ਼ ਦੀ ਹੀ ਸੋਝੀ ਨਹੀਂ ਤਾਂ ਇਲਾਜ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀਂ ਜਦ ਕਦੇ ਮਾਨਸਿਕ ਅਗਨੀ ਦੇ ਸਾੜ ਤੋਂ ਅਤਿਅੰਤ ਦੁਖੀ ਹੁੰਦੇ ਹਾਂ ਤਾਂ ਨਸ਼ਿਆਂ ਅਤੇ ਨੀਵੇਂ ਮਨੋਰੰਜਨਾਂ ਵਿੱਚ ਖੱਚਤ ਹੋ ਕੇ ਆਰਜ਼ੀ ਤੌਰ 'ਤੇ, ਟੈਂਪਰਰੀ ਤੌਰ 'ਤੇ ਇਸ ਸਾੜੇ ਨੂੰ ਭੁਲਾਉਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਬਾਬੇ ਨੇ ਗੁਰਬਾਣੀ ਵਿੱਚ ਇਸ ਮੋਹਲਕ ਮਰਜ਼ ਮਾਨਸਿਕ ਅਗਨੀ ਦੀ ਬਾਬਤ ਚੰਗੀ ਤਰ੍ਹਾਂ ਬਿਆਨ ਕੀਤਾ ਹੈ ਅਤੇ ਇਸ ਦੇ ਨਤੀਜਿਆਂ ਬਾਰੇ ਸਾਨੂੰ ਵਾਰਨਿੰਗ ਦਿੱਤੀ ਹੈ। ਪਰ ਅਸੀਂ ਮਾਇਕੀ ਰੁਝੇਵਿਆਂ ਵਿੱਚ ਇਤਨੇ ਗਲਤਾਨ ਹਾਂ ਕਿ ਗੁਰਬਾਣੀ ਦੀ ਤਾੜਨਾ ਅਤੇ ਬਚਾਓ ਦੇ ਸਾਧਨਾਂ ਵੱਲ ਸਾਨੂੰ ਧਿਆਨ ਦੇਣ ਦੀ ਫੁਰਸਤ ਹੀ ਨਹੀਂ, ਸਮਝਣ ਦੀ ਕੋਸ਼ਿਸ਼ ਹੀ ਨਹੀਂ, ਅਨੁਭਵ ਕਰਨ ਦੀ ਲੋੜ ਹੀ ਨਹੀਂ, ਸ਼ਰਧਾ ਭਾਵਨੀ ਵੀ ਨਹੀਂ, ਮੰਨਣ ਵਿੱਚ ਹੀ ਨਹੀਂ ਆਉਂਦੇ, ਕਮਾਉਣਾ ਤਾਂ ਕੀ ਸੀ? ਕਿਉਂਕਿ ਇਹ ਗੁੱਝੀ ਅਗਨੀ ਸਾਡੇ ਜੀਵਨ ਦਾ ਅੰਗ ਹੀ ਬਣ ਚੁੱਕੀ ਹੈ ਅਤੇ ਜਨਮਾਂ ਜਨਮਾਂਤਰਾਂ ਤੋਂ ਅਸੀਂ ਇਸ ਵਿੱਚ ਹੰਢ ਕੇ ਮਨੋਰ ਹੋ ਚੁੱਕੇ ਹਾਂ। ਭਾਵੇਂ ਅਸੀਂ ਆਪਣੀ ਅੰਦਰਲੀ ਮਾਨਸਿਕ ਅਗਨੀ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਇਸ ਦੇ ਅਸਰ, ਰੰਗਤ ਅਤੇ ਭਾਅ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਆਪ ਮੁਹਾਰੇ ਰਿਫਲੈਕਟ ਹੁੰਦੀ ਹੈ। ਕਿਵੇਂ? ਜਿਵੇਂ ਸਾਡੇ ਚਿਹਰੇ ਦੀ ਉਦਾਸੀ ਵਿੱਚ, ਰੁੱਖੇਪਣ ਵਿੱਚ, ਗ੍ਰਸਤ ਦੇ ਫਿਕਰ ਵਿੱਚ, ਚਿੰਤਾ ਦੀਆਂ ਲਕੀਰਾਂ ਵਿੱਚ, ਡਰ ਭੈ ਦੇ ਚਿੰਨ੍ਹਾਂ ਵਿੱਚ, ਮੱਥੇ ਦੀ ਤਿਉੜੀ ਵਿੱਚ, ਚਮਕਹੀਣ ਅੱਖਾਂ ਵਿੱਚ, ਘਿਰਨਤ ਸੁਭਾਅ ਵਿੱਚ, ਸਰੀਰ ਦੀ ਬੇਚੈਨੀ ਵਿੱਚ, ਢਹਿੰਦੀਆਂ ਕਲਾਂ ਵਿੱਚ, ਸੁਭਾਅ ਦੇ ਚਿੜਚਿੜੇਪਨ ਵਿੱਚ, ਫੋਕੇ ਰੁੱਖੇ ਬੋਲਾਂ ਵਿੱਚ, ਨੀਵੇਂ ਖਿਆਲਾਂ ਵਿੱਚ, ਨੀਵੀਂ ਸੋਚਣੀ ਵਿੱਚ, ਮੈਲੀ ਚਿਤਵਨੀ ਵਿੱਚ, ਮੈਲੀ ਵਿਚਾਰ ਵਿੱਚ, ਮੈਲੇ ਵਲਵਲਿਆਂ ਵਿੱਚ, ਨੀਵੀਆਂ ਭਾਵਨਾਵਾਂ ਵਿੱਚ, ਗਲਤ ਨਿਸ਼ਚਿਆਂ ਵਿੱਚ, ਗਲਤ ਭਰਮਾਂ ਵਿੱਚ, ਕੂੜੇ ਵਹਿਮਾਂ ਵਿੱਚ, ਨੀਵੀਆਂ ਰੁਚੀਆਂ, ਭੈੜੇ ਕਰਮਾਂ, ਫੋਕੇ ਕਰਮਕਾਂਡਾਂ ਵਿੱਚ, ਮੁਰਦੇ ਸਾਧਨਾਂ ਵਿੱਚ, ਗੰਧਲੇ ਵਿਵਹਾਰ ਵਿੱਚ, ਨੀਵੇਂ ਆਚਾਰ ਵਿੱਚ, ਧਰਮ ਵੱਲੋਂ ਬੇਰੁਚੀ ਵਿੱਚ, ਸ਼ਰਧਾਹੀਣਤਾ ਵਿੱਚ, ਮਨਮੁਖਤਾਈ ਵਿੱਚ ਅਤੇ ਕਠੋਰਤਾ ਵਿੱਚ। ਹਾਂਜੀ, ਇਸ ਅੰਦਰਲੀ ਮਾਨਸਿਕ ਅਗਨੀ ਦੇ ਅਸਰ, ਰੰਗਤ ਨੂੰ ਅਸੀਂ ਇਸ ਤਰ੍ਹਾਂ ਪ੍ਰਗਟ ਕਰਦੇ ਹਾਂ। ਹੋਮੇ ਵਿੱਚੋਂ ਮਾਇਕੀ ਭਰਮ ਭੁਲਾਵਾ ਉਪਜਦਾ ਹੈ, ਭਰਮ ਭੁਲਾਵੇ ਵਿੱਚੋਂ ਨੀਵੇਂ ਖਿਆਲ ਉਪਜਦੇ ਹਨ। ਹਾਂਜੀ, ਹੋਮੇ ਵਿੱਚੋਂ ਮਾਇਕੀ ਭਰਮ ਭੁਲਾਵਾ ਉਪਜਦਾ ਹੈ, ਭਰਮ ਭੁਲਾਵੇ ਵਿੱਚੋਂ ਨੀਵੇਂ ਖਿਆਲ ਉਪਜਦੇ ਹਨ। ਨੀਵੇਂ ਖਿਆਲਾਂ ਤੋਂ ਮਲੀਨ ਰੁਚੀਆਂ ਉਪਜਦੀਆਂ ਹਨ, ਮਲੀਨ ਰੁਚੀਆਂ ਤੋਂ ਭੈੜੇ ਕਰਮ ਹੁੰਦੇ ਹਨ, ਮਲੀਨ ਖਿਆਲਾਂ ਤੋਂ ਭੈੜੇ ਕਰਮਾਂ ਨਾਲ ਮਨ ਮੈਲਾ ਹੁੰਦਾ ਹੈ। ਮਾਨਸਿਕ ਮਲੀਨਤਾ ਹੀ ਮਾਨਸਿਕ ਗੁੱਝੀ ਅਗਨੀ ਦਾ ਬਾਲਣ ਹੈ। ਮਾਨਸਿਕ ਅਗਨੀ ਦੇ ਸਾੜ ਵਿੱਚੋਂ ਦੁੱਖ ਕਲੇਸ਼ ਉਪਜਦੇ ਹਨ। ਮਾਨਸਿਕ ਅਗਨੀ ਮਾਇਆ ਵਿੱਚੋਂ ਉਪਜਦੀ ਹੈ। ਦਰਅਸਲ ਮਾਇਆ ਅਤੇ ਸੂਖਮ ਅਗਨੀ ਦਾ ਸਰੂਪ ਇੱਕੋ ਹੀ ਹੈ। ਹਾਂਜੀ, ਮਾਇਆ ਅਤੇ ਸੂਖਮ ਅਗਨੀ ਦਾ ਸਰੂਪ ਇੱਕੋ ਹੀ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਸ ਤਰ੍ਹਾਂ ਸਾਰੀ ਦੁਨੀਆ ਇਸੇ ਅਗਨ ਸੋਖ ਸਾਗਰ ਜਾਂ ਆਤਿਸ਼ ਦੁਨੀਆ ਵਿੱਚ ਪਲਚ ਪਲਚ ਕੇ ਸੜ ਬਲ ਜਲ ਰਹੀ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਹੈ। ਸਾਰੇ ਧਿਆਨ ਕਰੀਏ, ਇਹ ਗੱਲ ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਹੈ ਕਿ ਜਦ ਤੱਕ ਸਾਡੇ ਹਿਰਦੇ ਵਿੱਚ ਭਰਮ, ਦੂਜਾ ਭਾਉ, ਈਰਖਾ, ਦੁਐਤ, ਸਾੜਾ, ਵਿਤਕਰਾ, ਘਿਰਨਾ, ਸ਼ੱਕ, ਡਰ ਭੈ, ਚਿੰਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਆਸਾ, ਮਨਸਾ, ਬਦਲੇ ਦੀ ਭਾਵਨਾ ਲੇਸ ਮਾਤਰ ਵੀ ਹੈ, ਤਦ ਤੱਕ ਸਾਡੇ ਮਨ ਵਿੱਚ ਮੈਲ ਹੈ, ਮਨ ਵਿੱਚ ਭਰਮ ਹੈ, ਹਨੇਰ ਹੈ, ਹਉਮੈ ਹੈ, ਔਗੁਣ ਹਨ, ਨੀਵੀਆਂ ਰੁਚੀਆਂ ਹਨ, ਢਹਿੰਦੀਆਂ ਕਲਾ ਹਨ, ਪਾਪ ਹੈ, ਦੁੱਖ ਕਲੇਸ਼ ਹੈ, ਅਗਨੀ ਹੈ, ਆਵਾਗਮਨ ਹੈ, ਜਮ੍ਹਾਂ ਦੀ ਸਜ਼ਾ ਹੈ ਅਤੇ ਨਰਕ ਹੈ। ਇਸ ਦੇ ਐਨ ਉਲਟ ਜੇ ਮਨ ਮੈਲ ਰਹਿਤ ਜਾਂ ਨਿਰਮਲ ਹੋਵੇ ਤਾਂ ਜੀਵਨ ਦੇ ਹਰ ਪੱਖ ਤੋਂ ਪ੍ਰੀਤ, ਪ੍ਰੇਮ, ਚਾਓ, ਰਸ, ਰੰਗ, ਖੁਸ਼ੀ, ਸੁੱਖ, ਸ਼ਾਂਤੀ, ਖੇੜਾ, ਸਹਿਜ, ਰੌਣਕ, ਤਾਜ਼ਗੀ, ਚੜ੍ਹਦੀਆਂ ਕਲਾਂ, ਦਇਆ, ਖਿਮਾ ਦੇ ਚਿੰਨ੍ਹ ਮੱਲੋ ਮੱਲੀ ਸਹਿਜ ਸੁਭਾਏ ਪ੍ਰਕਾਸ਼ਿਤ ਹੋਣਗੇ ਅਤੇ ਇਹ ਦੈਵੀ ਗੁਣ ਡੁੱਲ ਡੁੱਲ ਪੈਣਗੇ। ਇਸ ਲਈ ਜੀਵਨ ਦੀਆਂ ਇਹਨਾਂ ਦੋਹਾਂ ਹਾਲਤਾਂ ਨੂੰ ਚੰਗੀ ਤਰ੍ਹਾਂ ਸਮਝਣ, ਜਾਣਨ, ਪਹਿਚਾਨਣ, ਨਿਖੇੜਨ, ਵਿਚਾਰਨ, ਨਿਰਣਾ ਕਰਨ ਅਤੇ ਅਨੁਭਵ ਕਰਨ ਦੀ ਅਤਿਅੰਤ ਲੋੜ ਹੈ ਤਾਂ ਕਿ ਅਸੀਂ ਆਪਣੇ ਲਈ ਇਹਨਾਂ ਦੋਹਾਂ ਹਾਲਤਾਂ ਵਿੱਚੋਂ ਚੋਣ ਕਰ ਸਕੀਏ, ਚੋਇਸ ਕਰ ਸਕੀਏ ਕਿ ਆਪਣੇ ਜੀਵਨ ਨੂੰ ਕਿਹੜੇ ਪਾਸੇ ਵੱਲ ਜਾਣਾ ਹੈ। ਇਸ ਦੀਰਗ ਅਤੇ ਜ਼ਰੂਰੀ ਚੋਣ ਤੋਂ ਬਗੈਰ ਅਸੀਂ ਆਪਣੇ ਮਨ ਦੇ ਪੁਰਾਣੇ ਵਹਿਣ ਜਾਂ ਰੋਡ ਵਿੱਚ ਹੀ ਰੁੜੇ ਜਾਵਾਂਗੇ ਅਤੇ ਗੁੱਝੀ ਮਾਨਸਿਕ ਅਗਨੀ ਵਿੱਚ ਹੀ ਸੜਦੇ, ਬਲਦੇ, ਤੜਫਦੇ, ਦੁਖੀ ਹੋ ਕੇ ਨਰਕ ਭੋਗਦੇ ਰਹਾਂਗੇ ਅਤੇ ਜਮ੍ਹਾਂ ਦੇ ਵੱਸ पाए रहांगे। ए अहम निर्णय, ए इंपॉर्टेंट डिसीजन अते चोन करके ही सही आत्मिक जीवन सेध वल मन नु मोड़ना है, जिसले सात संगत ते बख्शे हुए गुरमुख प्यारियां महापुरखां दी संगत जरूरी अते लाजमी है। ऐसी जोंदी जागदी उच्ची सुच्ची साध संगत विच विचरदिया होया की होवेगा, साडे मन दा रुख सहजे सहजे बदलदा जावेगा ते जीवन दे हर पक्ष विच तब्दीली नजर आवेगी। किस तरह? मन इकट्ठा होवेगा, मन शांत होवेगा, दैवी गुण उपजनगे, औगुणा दी रुचि घटदी जावेगी, मानसिक मैल घटदी जावेगी, मानसिक अग्नि घटदी जावेगी। कदों? जदों साध संगत करांगे। हाँ जी, श्रद्धा भावनी उपजेगी, गुरबाणी मिठी लगेगी, गुरबाणी दे अंतरीव भाव दा ज्ञान होवेगा, गुरबाणी दा रंग रस आवेगा, सिमरन करन दा चाओ उठेगा, सिमरन दृढ़ होवेगा, सास गिरास हर त्याई होवेगा, शब्द सुरत लिवलीन होवेगा, सतगुरु दियां अनेकां बख्शिशां होणगियां, सत्संग दा प्यार आवेगा, सेवा करन दा चाओ उपजेगा, आपा वारन नूं जी करेगा, अनुभव खुलेगा ते जीवन सफल होवेगा। इस जन्म दी आपू लाई हुई मानसिक अग्नि नूं कटाउण जां बुझाउण दा साधन साध संगत द्वारा जीवन से दा रुख बदलन नाल ही हो सकता है। हाँ जी, इस जन्म दी आपू लाई हुई मानसिक अग्नि नूं बुझाउण दा साधन साध संगत द्वारा जीवन सेध दा रुख बदलन नाल ही हो सकता है। पर अंतशकरण दियां डुंगियाईयां विच जो जन्म जन्म दी इकट्ठी कीती हुई मैल दी सुलग दी अग्नि या एलर्जी है, उस नूं बुझाउणा साडे वस तों बाहर है। इस गल नूं समझण लई इक ढुकवां उदाहरण दित्ता जांदा है। धरती दे तौर अंदर अग्नि दे कई किस्म दे तत् इकट्ठे हुंदे रहिंदे हन। यह अग्नि जदों तीबर हो जाती है तो यह रिजन लग पैंदी है। उबलती हुई धरती नूं जदों कंबणी आउंदी है तो उसनूं पुचाल किया जाता है। जद यह अग्नि का उबाल धरती अंदर नहीं समाउंदा तो यह धरती नूं चीर के जोर नाल फुहारे वांग उछलता है, जिसनूं ज्वालामुखी का फुटना आख्या जाता है, जिस नाल अत्यंत तबाही हुंदी है। ऐन इसे तरह साडे धुर अंदर अंतशकरण विच साडे जन्मां जन्मांतरां दी मैल या गुज्जी अग्नि जमा हुंदी रहिंदी है। जन्म जन्म की इस मन को मल लागी, काला हुआ स्याहो। किसे उकसाहट कारण ए अंतशकरण दी सुलग दी अग्नि मग पैंदी है ते लावे दे स्वरूप विच भयानक पांबड़ साडे मन तन राही बाहर उछलदे हन ते साडे मन तन ते चौगिरदे दे वातावरण उत्ते भयानक असर हुंदा है। दूजे लफ्जां विच इस अंदरली अंतशकरण दी तीबर अग्नि उत्ते साडे बाहरले मन दा कोई वसीकरण नहीं है, कोई कंट्रोल नहीं है। गुरमुख प्यारे दसदे हन कि एक वेर असी कैनेडा विच कार राही सफर कर रहे सां। राह विच एक पहाड़ दे डिगन नाल बेअंत वड्डियां वड्डियां चट्टानां खिंडियां पईयां सन। एक बहुत वड्डी चट्टान टुट के दुफाड़ होई पई सी, जिवें इस नूं आरी नाल चीरिया गया होवे। एक टुकड़े दे कोल जाके देखिया तां उस दे साफ सलेट वर्गे पासे रंग बिरंगियां तहां अते धारियां साफ नजर आईयां। पुछन ते पता लग्गा कि वातावरण दे असर हेठ अरबां सालां विच एक एक तह बनी है। बाहरले वातावरण दे ते अंदरले तत् अनुसार इन्हां तहां दी रंगत बेअंत समय विच बदलदी रही। ऐन इसे तरह साडे अंदर जन्मां जन्मां तो मैल दियां तहां बनदियां आईयां हन ते हर जन्म विच उस समय दी जीवन रेख अनुसार इन्हां तहां दी रंगत बदलदी गई, जो साडे हिरदे राहीं कदे कदाई अनजाने ते बगैर किसे कारण अपनी रंगत दा जलवा दिखा जांदी है। यही कारण है कि पाठ पूजा ते करम धर्म करदे होयां भी अंतिशकरण दियां तहां विच्चों तुर पुरानी मैल रूपी अग्नि या एलर्जी दी हवाड़ ते धुआं ਕਿਸੇ ਨਾ ਕਿਸੇ ਸ਼ਕਲ ਵਿੱਚ ਅਚਾਨਕ ਬਾਹਰ ਵੱਲ ਉੱਗੜ ਆਉਂਦਾ ਹੈ ਅਤੇ ਸਾਡੀ ਅੰਦਰਲੀ ਗੁੱਜੀ ਡੂੰਘੀ ਰੰਗਤ ਨੂੰ ਜ਼ਾਹਰ ਕਰ ਜਾਂਦਾ ਹੈ। ਇਸੇ ਤਰ੍ਹਾਂ ਕਈ ਨੇਕ ਬੰਦਿਆਂ ਅਤੇ ਭਗਤਾਂ ਨੂੰ ਵੀ ਪਿਛਲੇ ਕਰਮਾਂ ਅਨੁਸਾਰ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਇਸ ਜਨਮ ਦੀ ਅਗਨੀ ਤੋਂ ਬਚਣ ਦਾ ਤਾਂ ਕੋਈ ਉਪਰਾਲਾ ਹੋ ਸਕਦਾ ਹੈ, ਪਰ ਪਿਛਲੇ ਜਨਮਾਂ ਦੇ ਅੰਤਿਸ਼ਕਰਨ ਵਿੱਚ ਗੁੱਜੀ ਸੁਲਗਦੀ ਅੱਗ ਨੂੰ ਘਟਾਉਣ ਜਾਂ ਬੁਝਾਉਣ ਲਈ ਸਾਡਾ ਮਨ ਅਤੇ ਬੁੱਧੀ ਅਸਮਰਥ ਹਨ। ਕੈਂਸਰ ਜਾਂ ਤਪੇਦਿਕ ਦੀਆਂ ਬਿਮਾਰੀਆਂ ਅਤ ਡੂੰਘੀਆਂ ਅਤੇ ਅਤ ਗੰਭੀਰ ਹਨ, ਸੀਰੀਅਸ ਹਨ। ਇਹਨਾਂ ਦਾ ਇਲਾਜ ਸਧਾਰਨ ਦਵਾਈਆਂ ਨਾਲ ਨਹੀਂ ਹੋ ਸਕਦਾ। ਇਹਨਾਂ ਦੇ ਇਲਾਜ ਲਈ ਕੋਈ ਖਾਸ ਵੱਡੀ ਤਾਕਤ ਦੀਆਂ ਦਵਾਈਆਂ ਅਤੇ ਵੱਡੇ ਓਪਰੇਸ਼ਨ ਦੀ ਲੋੜ ਹੁੰਦੀ ਹੈ। ਕਈ ਵਾਰੀ ਓਪਰੇਸ਼ਨ ਜਾਂ ਇਲਾਜ ਤੋਂ ਦੇਰ ਬਾਅਦ ਵੀ ਇਹ ਬਿਮਾਰੀਆਂ ਫਿਰ ਜਾ ਕੇ ਦੁਬਾਰਾ ਫੁੱਟ ਪੈਂਦੀਆਂ ਹਨ। ਐਨ ਇਸੇ ਤਰ੍ਹਾਂ ਸਾਡੇ ਅੰਤਿਸ਼ਕਰਨ ਦੀਆਂ ਡੂੰਘਿਆਈਆਂ ਵਿੱਚ ਮੈਲ ਅਤੇ ਅਗਨੀ ਰੂਪੀ ਕੈਂਸਰ ਜਾਂ ਤਪੇਦਿਕ ਦੀਆਂ ਬਿਮਾਰੀਆਂ ਵਧਦੀਆਂ ਜਾਂਦੀਆਂ ਹਨ। ਮੈਲ ਅਤੇ ਅਗਨੀ ਰੂਪੀ ਕੈਂਸਰ ਦੀਆਂ ਬਿਮਾਰੀਆਂ ਵਧਦੀਆਂ ਜਾਂਦੀਆਂ ਹਨ। ਐਸੀਆਂ ਗੰਭੀਰ ਮਾਨਸਿਕ ਬਿਮਾਰੀਆਂ ਜਾਂ ਐਲਰਜੀ ਲਈ ਇੱਕ ਦਾਮਨਿਕ ਆਤਮਿਕ ਔਖਦ ਦਵਾਈ ਅਤੇ ਮਾਨਸਿਕ ਓਪਰੇਸ਼ਨ ਦੀ ਲੋੜ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਹੋ ਜਿਹੇ ਗੰਭੀਰ ਮਾਨਸਿਕ ਰੋਗ ਸਾਡੇ ਅੰਤਿਸ਼ਕਰਨ ਨੂੰ ਜਨਮਾਂ ਜਨਮਾਂਤਰਾਂ ਤੋਂ ਲੱਗੇ ਹੋਏ ਹਨ, ਪਰ ਸਾਨੂੰ ਆਪਣੇ ਵਿਨਾਸ਼ਕ ਅਤੇ ਮਾਰੂ ਰੋਗ ਦਾ ਅਹਿਸਾਸ ਹੀ ਨਹੀਂ, ਪਤਾ ਹੀ ਨਹੀਂ, ਗਿਆਨ ਹੀ ਨਹੀਂ, ਅਤੇ ਬੇਪਰਵਾਹ ਅਵੇਸਲੇ ਅਤੇ ਮਚਲੇ ਹੋ ਕੇ ਅਸੀਂ ਢੀਠ ਹੋਏ ਪਏ ਹਾਂ। ਭਾਵੇਂ ਇਸ ਖਤਰਨਾਕ ਮਾਰੂ ਮਾਨਸਿਕ ਰੋਗ ਦੀ ਵਜ੍ਹਾ ਨਾਲ ਪਲਚ ਪਲਚ ਕੇ ਦਿਨ ਰਾਤ ਅਸੀਂ ਸੜ ਬਲ ਕੇ ਦੁਖੀ ਹੋ ਰਹੇ ਹਾਂ, ਪਰ ਇਸ ਦੇ ਇਲਾਜ ਬਾਬਤ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ, ਫਿਕਰ ਹੀ ਨਹੀਂ, ਲੋੜ ਹੀ ਨਹੀਂ ਭਾਸੀ, ਉੱਦਮ ਤਾਂ ਕੀ ਕਰਨਾ ਸੀ। ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਇਸ ਮਾਨਸਿਕ ਰੋਗ ਦਾ ਸਪਸ਼ਟ ਬਿਆਨ ਕੀਤਾ ਹੋਇਆ ਹੈ। ਹਾਂਜੀ, ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਇਸ ਮਾਨਸਿਕ ਰੋਗ ਦਾ ਸਪਸ਼ਟ ਬਿਆਨ ਕੀਤਾ ਹੋਇਆ ਹੈ ਅਤੇ ਇਸ ਦੇ ਅਕਸੀਰ ਆਤਮਿਕ ਨੁਸਖੇ ਵੀ ਦੱਸੇ ਗਏ ਹਨ, ਪਰ ਇਹਨਾਂ ਵੱਲ ਅਸੀਂ ਅਵੇਸਲੇ ਹੋ ਕੇ ਧਿਆਨ ਹੀ ਨਹੀਂ ਕਰਦੇ। ਐਸੇ ਗੰਭੀਰ ਵਿਨਾਸ਼ਕ ਮਾਨਸਿਕ ਰੋਗਾਂ ਦੇ ਇਲਾਜ ਲਈ ਖਾਸ ਦਾਮਨਿਕ ਆਤਮਿਕ ਇਲਾਜ ਹੀ ਕਾਰਗਰ ਹੋ ਸਕਦਾ ਹੈ, ਜੋ ਕਿ ਗੁਰਬਾਣੀ ਅਨੁਸਾਰ ਸਿਰਫ ਠੰਡਾ ਹਰਨਾਉ ਜਾਂ ਖੁਨਕ ਨਾਮ ਖੁਦਾਇਆ ਹੀ ਹੈ। ਹੋਰ ਕਿਸੇ ਕਿਸਮ ਦੇ ਡਾਕਟਰੀ ਇਲਾਜ ਜਾਂ ਸਿਆਣਪਾਂ, ਫੋਕੇ ਦਿਮਾਗੀ ਗਿਆਨ ਅਤੇ ਕਰਮ ਕਾਂਡ ਕਾਰਗਰ ਨਹੀਂ ਹੋ ਸਕਦੇ। ਇਸੇ ਕਰਕੇ ਗੁਰਬਾਣੀ ਵਿੱਚ ਐਸੇ ਦੀਰਗ ਵਿਨਾਸ਼ਕ ਮਾਨਸਿਕ ਰੋਗ ਦੇ ਇਲਾਜ ਲਈ ਹੇਠ ਲਿਖੇ ਆਤਮਿਕ ਨੁਸਖੇ ਦੱਸੇ ਗਏ ਹਨ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਅਨੇਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਨਾਮ ਔਖਦ ਜੈ ਹਿਰਦੈ ਹਿਤਾਵੈ ਤਾਂ ਹੀ ਰੋਗ ਸੁਪਨੇ ਨਹੀਂ ਆਵੈ। ਹਾਂਜੀ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਹਰ ਹਰ ਨਾਮ ਦਿਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ, ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ, ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇਹ, ਮਨ ਮੇਰੇ ਗੌ ਹਰ ਨਾਮ ਕਾ ਓਲਾ ਤੁਝੇ ਨਾ ਲਾਗੈ ਤਾਤਾ ਚੋਲਾ, ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਹੈਰਾਨੀ ਦੀ ਗੱਲ ਇਹ ਹੈ ਕਿ ਭਾਵੇਂ ਗੁਰਬਾਣੀ ਦੇ ਉੱਪਰ ਦਰਸਾਏ ਹੋਏ ਅਕਸੀਰ ਨੁਸਖਿਆਂ ਨੂੰ ਅਸੀਂ ਬੇਅੰਤ ਸਮੇਂ ਤੋਂ ਪੜ੍ਹਦੇ, ਸੁਣਦੇ, ਗਾਉਂਦੇ, ਵਿਚਾਰਦੇ, ਖੋਜਦੇ, ਗਿਆਨ ਘੋਟਦੇ ਆਏ ਹਾਂ, ਪਰ ਅਜੇ ਤੱਕ ਇਹਨਾਂ ਆਤਮਿਕ ਅਕਸੀਰ ਨੁਸਖਿਆਂ ਦਾ ਸਾਨੂੰ ਨਿਸ਼ਚਾ ਨਹੀਂ ਆਇਆ, ਸ਼ਰਧਾ ਨਹੀਂ ਉਪਜੀ, ਵਿਚਾਰਨ ਦੀ ਖੇਚਲ ਹੀ ਨਹੀਂ ਕੀਤੀ, ਅਨੁਭਵ ਕਰਨ ਦਾ ਉੱਦਮ ਹੀ ਨਹੀਂ ਕੀਤਾ, ਇਲਾਜ ਕਰਨ ਦੀ ਖੇਚਲ ਤਾਂ ਕੀ ਕਰਨੀ ਸੀ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਰੀਰਕ ਰੋਗਾਂ ਦਾ ਮੂਲ ਕਾਰਨ, ਰੂਟ ਕੌਜ਼, ਸਾਡੇ ਮਾਨਸਿਕ ਰੋਗ ਹੀ ਹਨ। ਹਾਂਜੀ, ਸਾਡੇ ਸਰੀਰਕ ਰੋਗਾਂ ਦਾ ਰੂਟ ਕੌਜ਼ ਵੀ ਸਾਡੇ ਮਾਨਸਿਕ ਰੋਗ ਹੀ ਹਨ, ਪਰ ਇਸ ਜ਼ਰੂਰੀ ਨੁਕਤੇ ਤੋਂ ਅਸੀਂ ਅਣਜਾਣ ਹਾਂ ਅਤੇ ਅਣਗਹਿਲੀ ਕਰ ਰਹੇ ਹਾਂ। ਤਦੇ ਅਸੀਂ ਸਰੀਰਕ ਬਿਮਾਰੀਆਂ ਦੇ ਇਲਾਜ ਉੱਤੇ ਸਾਰਾ ਜ਼ੋਰ ਲਾ ਰਹੇ ਹਾਂ, ਅਤੇ ਮਾਨਸਿਕ ਰੋਗਾਂ ਵੱਲ ਧਿਆਨ ਹੀ ਨਹੀਂ ਦਿੰਦੇ। ਇਸੇ ਕਰਕੇ ਗੁਰਬਾਣੀ ਵਿੱਚ ਦਰਸਾਏ ਹੋਏ ਨੁਕਤਿਆਂ ਨੂੰ ਕਿਹੜੇ ਕਲ ਤਾਤੀ, ਆਤਿਸ਼ ਦੁਨੀਆ, ਸੰਸਾਰ ਰੋਗੀ, ਅਗਨ ਸੋਕ ਸਾਗਰ, ਤਪਤ ਕੜਾਹਾ, ਅਤੇ ਦੂਜੇ ਪਾਸੇ ਨਾਮ ਸਿਮਰਨ, ਨਾਮ ਦਾਰੂ, ਨਾਮ ਔਖਦ, ਸੀਤਲ ਨਾਮ, ਇਹਨਾਂ ਦੇ ਤੱਤ ਵਿਚਾਰ ਦੀ ਸਾਨੂੰ ਸੂਝ ਬੂਝ ਨਹੀਂ ਹੁੰਦੀ, ਹਾਲਾਂਕਿ ਇਹਨਾਂ ਦੀ ਬਾਬਤ ਅਸੀਂ ਫੋਕਾ ਦਿਮਾਗੀ ਗਿਆਨ ਬਹੁਤੇਰਾ ਘੋਟਦੇ ਹਾਂ। ਇਹਨਾਂ ਜ਼ਰੂਰੀ ਨੁਕਤਿਆਂ ਦੀ ਬਾਬਤ ਇਸ ਲੜੀ ਦੇ ਪਿਛਲੇ ਭਾਗਾਂ ਵਿੱਚ ਦੀਰਘ ਵਿਚਾਰ ਕੀਤੀ ਜਾ ਚੁੱਕੀ ਹੈ, ਫਿਰ ਵੀ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਇਸ ਵਿਸ਼ੇ ਨੂੰ ਹੋਰ ਸਪਸ਼ਟ ਕਰਦੀਆਂ ਹਨ। ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੈ ਸ਼ਬਦ ਵਿਚਾਰੇ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਵਿਕਾਰਾ। ਬਿਨ ਨਾਮੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਸ਼ਬਦ ਬੁਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨ ਆਏ। ਸੋ ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਿਮਰਨ ਦੀ ਬਾਬਤ ਸਾਨੂੰ ਤਾਕੀਦੀ ਹੁਕਮ ਦਰਜ ਹਨ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਏਕ ਧਿਆਈਐ ਸਾਧ ਕੇ ਸੰਗ, ਪਾਪ ਬਿਨਾਸੇ ਨਾਮ ਕੈ ਰੰਗ। ਤਰਿਓ ਸਾਗਰ ਪਾਵਕ ਕੋ, ਜੋ ਸੰਤ ਭੇਟੇ ਵੱਡ ਭਾਗ। ਜਨ ਨਾਨਕ ਸਰਬ ਸੁਖ ਪਾਏ, ਮੋਰੋ ਹਰ ਚਰਨੀ ਚਿਤ ਲਾਗ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਸੀ ਲੇਖ ਨੰਬਰ 45, ਆਤਿਸ਼ ਦੁਨੀਆ ਭਾਗ 8। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੀ ਹਰਾਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ ਇਹ ਸਾਰੇ 132 ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ, ਜਿਨ੍ਹਾਂ ਦਾ ਸਟਾਲ ਬਾਹਰ ਲੱਗਿਆ ਹੈ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।